ਆਸਾ ਗਗਨ ਨਗਰ ਇੱਕ ਬੂੰਦ ਨਾ ਵਰਖੈ ਨਾਦ ਕਹਾਂ ਜੋ ਸਮਾਨਾ। ਆਸਾ ਰਾਗ ਦੇ ਵਿੱਚ ਇਹ ਸ਼ਬਦ ਹੈ। ਸੋ ਪ੍ਰਾਣਾਯਾਮ ਦੇ ਕਰਨ ਵਾਲੇ ਇੱਕ ਜੋਗੀ ਸਾਹਿਬ ਕਬੀਰ ਦੇ ਬੜੇ ਮਿੱਤਰ ਸਨ। ਇਹਨਾਂ ਪ੍ਰਤੀ ਇੱਕ ਸ਼ਬਦ ਗੌੜੀ ਰਾਗ ਚ ਆਇਆ ਸੀ ਕਿ ਇੱਥੇ ਉਚਾਰਨ ਕੀਤਾ, ਕਿਉਂਕਿ ਕਬੀਰ ਜੀ ਨੇ ਜੋਗੀ ਜੀ ਪਾਸੋਂ ਹੱਠ ਯੋਗ ਦੀ ਪ੍ਰਕਿਰਿਆ ਸਿੱਖੀ ਸੀ ਅਤੇ ਯੋਗੀ ਜੀ ਨੇ ਕਬੀਰ ਪਾਸੋਂ ਭਗਤੀ ਯੋਗ ਦੀ ਪ੍ਰਕਿਰਿਆ ਸਿੱਖੀ ਸੀ। ਇਸ ਲਈ ਇਹਨਾਂ ਦੋਹਾਂ ਦੀ ਆਪਸ ਵਿੱਚ ਗੁਰੂ ਚੇਲੇ ਵਾਲੀ ਭਾਵਨਾ ਹੋਣ ਕਰਕੇ ਇੱਕ ਦੂਜੇ ਵੱਲ ਆਉਂਦੇ ਜਾਂਦੇ ਰਹਿੰਦੇ ਸੀ ਇਹ ਮਿਲਣ ਇੱਕ ਦੂਜੇ ਨੂੰ। ਇੱਕ ਦਿਨ ਕਬੀਰ ਜੀ ਯੋਗੀ ਦੇ ਘਰ ਜਾ ਕੇ ਮਿਲਦੇ, ਦੂਜੇ ਦਿਨ ਯੋਗੀ ਕਬੀਰ ਦੇ ਕੋਲ ਆ ਕੇ ਮਿਲਦੇ। ਸਾਰੇ ਮਾੜੇ ਨਹੀਂ ਹੁੰਦੇ, ਕਈ ਪਹੁੰਚੇ ਵੀ ਹੁੰਦੇ ਨੇ, ਭਰਥਰ ਹਰੀ, ਗੋਰਖਨਾਥ, ਘੁੱਗੂਨਾਥ, ਮੰਗਲਨਾਥ, ਇਹ ਸਾਰੇ ਮਹਾਰਾਜ ਪਹਿਲੇ ਪਾਤਸ਼ਾਹ ਤੋਂ ਬ੍ਰਹਮ ਗਿਆਨ ਲਿਆ ਇਹਨਾਂ ਨੇ। ਸੋ ਅੱਜ ਕਬੀਰ ਦੇ ਪਾਸ ਯੋਗੀ ਦੇ ਆਉਣ ਦੀ ਵਾਰੀ ਸੀ, ਯੋਗੀ ਜੀ ਆਏ ਹੀ ਨਾ। ਕਬੀਰ ਜੀ ਉਡੀਕਦੇ ਰਹੇ, ਉਡੀਕ ਵੀ ਹੁਣ ਆਉਂਦੇ ਹੁਣ ਆਉਂਦੇ। ਚਿੰਤਾ ਜੀ ਹੋ ਗਈ ਮਨ ਚ, ਕਹਿੰਦੇ ਯੋਗੀ ਨੇ ਕਦੇ ਨਾਗਾ ਨਹੀਂ ਪਾਇਆ, ਜਾਏ ਨਹੀਂ, ਕਈ ਸਾਲਾਂ ਤੋਂ ਆਉਂਦੇ ਸੀ, ਕੀ ਕਾਰਨ ਬਣ ਗਿਆ, ਕੋਈ ਕੰਮ ਪੈ ਗਿਆ ਜਾਂ ਬਿਮਾਰ ਹੋ ਗਏ, ਆਏ ਨਹੀਂ, ਚਲੋ ਆਪ ਚੱਲ ਕੇ ਪਤਾ ਲੈ ਆਉਂਦੇ ਅੱਜ। ਕਈ ਤਰ੍ਹਾਂ ਦੀਆਂ ਗਿਣਤੀਆਂ ਵਿਚਾਰਦੇ ਕਬੀਰ ਜੀ ਯੋਗੀ ਦੇ ਘਰ ਪਹੁੰਚੇ, ਉਹ ਬੜਾ ਇਕੱਠ ਹੋਇਆ ਉੱਥੇ। ਕਹਿੰਦੇ ਵੀ ਕੀ ਹੋ ਗਿਆ? ਕਹਿੰਦੇ ਯੋਗੀ ਜੀ ਤਾਂ ਸੰਸਾਰ ਛੱਡ ਕੇ ਚਲੇ ਗਏ। ਸੋ ਇਸ ਪ੍ਰਕਾਰ ਉੱਥੇ ਸ਼ਬਦ ਉਚਾਰਨ ਕੀਤਾ, ਰਹਾਉ ਦੀਆਂ ਤੁਕਾਂ ਚ ਕਹਿੰਦੇ ਬਾਬਾ ਬੋਲਤੇ ਤੇ ਕਹਾਂ ਗਏ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਧਨ। ਜਿਸ ਵੇਲੇ ਕੋਈ ਯੋਗੀ ਜੀ ਪਾਸ ਆਉਂਦਾ ਸੀ ਤਾਂ ਅੱਗੋਂ ਐਸੇ ਪਿਆਰ ਭਰੇ ਮਿੱਠੇ ਬਚਨ ਬੋਲਦੇ ਸੀ ਕਿ ਆਈਏ ਬਾਬਾ ਜੀ, ਆਈਏ ਪਾਰ ਬ੍ਰਹਮ ਜੀ, ਆਈਏ ਪਰਮੇਸ਼ਰ ਜੀ, ਆਈਏ ਮਾਧੋ ਜੀ, ਆਈਏ ਪਰਮਹੰਸ ਜੀ। ਇਹੋ ਜਿਹੇ ਬਚਨਾਂ ਨੂੰ ਲੈ ਕੇ ਪਤਾ ਨਹੀਂ ਯੋਗੀ ਜੀ ਕਿੱਥੇ ਚਲੇ ਗਏ ਹੁਣ। ਉਹ ਮਿਠਾਸ ਭਰੇ ਸੱਜਣ ਮੇਰੇ ਰੰਗਲੇ, ਜਿਵੇਂ ਮਹਾਰਾਜ ਕਿਹਾ ਜਾਏ ਸੁੱਤੇ ਜੀ ਰਾਣ, ਗਗਨ ਨਗਰ ਇੱਕ ਬੂੰਦ ਨਾ ਵਰਖੈ ਨਾਦ ਕਹਾਂ ਜੋ ਸਮਾਨਾ। ਯੋਗੀ ਜੀ ਦੇ ਹੁੰਦਿਆਂ ਦਸਮ ਦੁਆਰ ਚੋਂ ਹਜ਼ਾਰਾਂ ਬੂੰਦਾਂ ਯੋਗਾਨੰਦ ਰੂਪੀ ਅੰਮ੍ਰਿਤ ਦੀਆਂ ਵਰਦੀਆਂ ਸਨ, ਪਰ ਹੁਣ ਗਗਨ ਨਗਰ ਦਸਮ ਦੁਆਰ ਵਿੱਚੋਂ ਯੋਗਾਨੰਦ ਰੂਪੀ ਅੰਮ੍ਰਿਤ ਦੀ ਇੱਕ ਬੂੰਦ ਵੀ ਨਹੀਂ ਵਰਦੀ। ਅਤੇ ਦਸਮ ਦੁਆਰ ਦੇ ਸ਼ਬਦਾਂ ਦਾ ਜੋ ਨਾਦ ਤੋਂ ਭਾਵ ਸ਼ਬਦਾਂ ਦਾ ਜੋ ਆਵਾਜ਼ ਸੁਣੀਦਾ ਸੀ ਉਹ ਵੀ ਪਤਾ ਨਹੀਂ ਕਿੱਥੇ ਗਿਆ, ਕਿਉਂਕਿ ਸਰੀਰ ਛੱਡਣ ਤੋਂ ਬਾਅਦ ਉਹ ਚੀਜ਼ਾਂ ਮੁੱਕ ਜਾਂਦੀਆਂ ਸਰੀਰ ਅੰਦਰੋਂ। ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਿਧਾਨਾ। ਕਹਿੰਦੇ ਆਈਏ ਪਾਰ ਬ੍ਰਹਮ ਜੀ, ਆਈਏ ਪਰਮੇਸ਼ਰ ਜੀ, ਆਓ ਜੀ ਪ੍ਰਭੂ ਜੀ। ਉਹ ਮਿੱਠੀ ਬੋਲੀ ਐਂ ਬੋਲਦੇ, ਆਓ ਗੁਰਮੁਖੋ ਪਿਆਰਿਓ, ਆਓ ਜੀ ਰੱਬ ਦੇ ਬੰਦਿਓ। ਕਈ ਪ੍ਰਕਾਰ ਦੀਆਂ ਬੋਲੀਆਂ ਮਿੱਠੀਆਂ ਬੋਲਣੀਆਂ, ਇਹ ਮਿੱਠੇ ਮਿੱਠੇ ਤੇ ਪਿਆਰ ਭਰੇ ਬਚਨਾਂ ਨੂੰ ਆਪਣੇ ਨਾਲ ਹੀ ਲੈ ਕੇ ਸਿਧਾਨਾਂ ਤੋਂ ਭਾਵ ਚਲੇ ਗਏ। ਜਿਹੜੇ ਪੂਰਨ ਪੁਰਖ ਬ੍ਰਹਮ ਗਿਆਨੀ ਹੁੰਦੇ ਨੇ ਇਹਨਾਂ ਦੇ ਵਿੱਚ ਬਹੁਤ ਮਿਠਾਸ ਹੁੰਦੀ, ਬੋਲਣ ਵਿੱਚ ਵੀ ਜੀ ਆਇਆ ਨੂੰ ਸਭ ਨੂੰ। ਬਹੁਤ ਬਹੁਤ ਬ੍ਰਹਮ ਗਿਆਨੀ ਇਹ ਦਰਸ਼ਨ ਕੀਤੇ ਹੋਣ ਤਾਂ ਪਤਾ ਲੱਗਦਾ। ਇਸ ਤਰ੍ਹਾਂ ਉਹਨਾਂ ਦੀ ਮਿਠਾਸ, ਉਹਨਾਂ ਦੀ ਬੋਲੀ, ਕੜੱਤਣ ਵਾਲਾ ਅੱਖਰ ਨਾ ਕਹਿਣਾ ਕਿਸੇ ਨੂੰ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ। ਆਈਏ ਬਾਬਾ ਜੀ, ਇਸ ਤਰ੍ਹਾਂ ਪਿਆਰ ਭਰੇ ਬਚਨ ਹਰ ਇੱਕ ਨੂੰ ਬੋਲਦੇ ਸਨ, ਹੁਣ ਪਤਾ ਨਹੀਂ ਉਹ ਕਿੱਥੇ ਚਲੇ ਗਏ। ਜਿੱਧਰ ਯੋਗੀ ਜੀ ਗਏ ਉੱਧਰ ਸ਼ਬਦ ਵੀ ਨਾਲ ਹੀ ਚਲੇ ਗਏ, ਜੋ ਇਹ ਸੁੰਦਰ ਦੇਹ ਦੇ ਨਾਲ ਰਹਿਣਾ ਕਰਦੇ ਸੀ ਯੋਗੀ ਜੀ। ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ ਰਹਾਓ। ਜਿਸ ਵੇਲੇ ਆਪਣੀ ਸੁਰਤ ਵਿੱਚ ਸਨ, ਜੀਵਨ ਕਲਾ ਚ ਸਨ, ਉਸ ਵੇਲੇ ਉਹ ਨਿਰਤੇ ਕਰਤੇ, ਨਿਰਤਕਾਰੀ ਕਰਦੇ ਭਾਵ ਸੁਰਤ ਸੰਗੀਤ ਦੇ ਅਨੁਸਾਰ ਜੋ ਨਿਰਤਕਾਰੀ ਕਰਦੇ ਸਨ ਅਤੇ ਜਗਿਆਸੂਆਂ ਦੇ ਸ਼ੰਕੇ ਦੂਰ ਕਰਦੇ, ਕਥਾ ਵਾਰਤਾ ਕਹਿੰਦੇ ਨਿਰਣਾ ਕਰਦੇ ਸੀ। ਕਥਾ ਸ਼ਾਸਤਰਕ ਤੇ ਵਾਰਤਾ ਜਿਹੜੀ ਹੁੰਦੀ ਹੈ ਲੌਕਿਕ ਦੋਨੋਂ ਹੀ ਕਰਦੇ ਸਨ। ਸੋ ਉੱਥੇ ਕਿੱਲੀ ਨਾਲ ਢੋਲਕੀ ਖਲੋਤੀ ਵੇਖ ਕੇ ਕਬੀਰ ਜੀ ਕਹਿੰਦੇ ਉਹ ਟੰਗੀ ਪਈ ਢੋਲਕੀ, ਹੁਣ ਕੋਈ ਵਜਾਉਂਦਾ ਹੀ ਨਹੀਂ। ਵਜਾਵਨ ਹਾਰੋ ਕਾਂ ਗਯੋ ਜਿਹਨੇ ਇਹੋ ਮੰਦਰ ਕੀਨਾ। ਇਹ ਢੋਲਕੀ ਤੇ ਵਜਾਉਣ ਵਾਲਾ ਯੋਗੀ ਕਿੱਥੇ ਚਲਿਆ ਗਿਆ, ਜਿਹਨੇ ਇਹ ਮੰਦਰ, ਮੰਦਰ ਦਾ ਅਰਥ ਇੱਥੇ ਮੰਦਰ ਲੈ ਢੋਲਕ ਨੂੰ ਬਣਾਉਣਾ ਕੀਤਾ। ਕਹਿੰਦੇ ਮੰਦਰ ਦੀ ਤਰਫ ਖਿਆਲ ਚਲਿਆ ਗਿਆ ਤੇ ਕਹਿੰਦੇ ਇਸ ਮੰਦਰ ਦੇ ਵਜਾਉਣ ਹਾਰੋ ਬਣਾਉਣ ਵਾਲਾ ਯੋਗੀ ਕਿੱਥੇ ਚਲਿਆ ਗਿਆ, ਇਹ ਯੋਗੀ ਨੇ ਸੁੰਦਰ ਮੰਦਰ ਬਣਾਉਣਾ ਕੀਤਾ। ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਚ ਤੇਜ ਸਭ ਲੀਨਾ। ਯੋਗੀ ਜੀ ਕਵਿਤਾ ਵੀ ਸੁਣਾਉਂਦੇ ਹੁੰਦੇ ਸੀ, ਕਵਿਤਾ ਦੇ ਭੇਦ ਵੀ ਦੱਸਦੇ, ਤਿੰਨ ਭੇਦ ਸਾਖੀ ਦੋਹਰਾ ਸ਼ਬਦ ਚੌਪਈ। ਸੋ ਸੁਰਤ ਹੁੰਦੀ ਰਮਾਇਣੀ ਛੇ ਤੁਕੀ, ਇਹਨਾਂ ਵਿੱਚੋਂ ਵੀ ਕੋਈ ਕਵਿਤਾ ਉਤਪੰਨ ਨਹੀਂ ਹੁੰਦੀ, ਕਿਉਂਕਿ ਯੋਗੀ ਜੀ ਨੇ ਸਾਰਾ ਤੇਜ ਸਰੀਰ ਵਿੱਚੋਂ ਖਿੱਚ ਲਿਆ ਆਪਣਾ। ਹੁਣ ਸਰਵਨਨ ਬਿਕਲ ਭਏ ਸੰਗ ਤੇਰੇ ਇੰਦਰੀ ਕਾ ਬਾਲ ਥਾਕਾ। ਕਹਿੰਦੇ ਯੋਗੀ ਜੀ ਤੇਰੇ ਸਰੀਰ ਨਾਲ ਜੋ ਕੰਨ ਸਨ ਉਹ ਵਿਆਕਲ ਹੋ ਗਏ ਨੇ, ਤੇ ਨੱਕ ਅੱਖਾਂ ਆਦਿ ਇੰਦਰੀਆਂ ਦਾ ਬਲ ਵੀ ਥੱਕ ਗਿਆ ਹੁਣ। ਚਰਨ ਰਹੇ ਕਰ ਢਰਕ ਪਰੇ ਹੈ ਮੁਖੋਂ ਨਾ ਨਿਕਸੈ ਬਾਤਾ। ਪੈਰ ਤੁਰਨੋਂ ਰਹਿ ਗਏ ਚਰਨ ਰਹੇ, ਤੇ ਕਰ ਹੁੰਦਾ ਹੱਥ ਢਰਕ ਪਰੇ, ਹੱਥ ਵੀ ਢਿਲਕ ਗਏ ਹੁਣ ਥੱਲੇ ਲਮਕੇ ਪਏ ਨੇ ਮੁਖੋਂ, ਹੁਣ ਮੂੰਹ ਚੋਂ ਕੋਈ ਗੱਲ ਵੀ ਨਹੀਂ ਨਿਕਲਦੀ ਕਿਉਂ ਮੂੰਹ ਬੰਦ ਹੋ ਗਿਆ। ਜਬ ਆਪਣੀ ਜੋਤ ਖਿੰਚੇ ਤੂੰ ਕਰਤੇ ਤਬ ਕੋਈ ਕਰੋ ਦਿਖਾ ਵਖਿਆਨਾ। ਹੁਣ ਜੋਤ ਨਿਕਲ ਗਈ ਤਾਂ ਮੂੰਹ ਚੋਂ ਕੀ ਬੋਲ ਸਕਦਾ। ਥਾਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਭਰਮਤੇ। ਪੰਜ ਦੂਤ ਜੋ ਕਾਮ ਕ੍ਰੋਧ ਆਦਿਕ ਨੇ, ਤਸਕਰ ਕੀ ਉਹਨੇ ਭਾਵ ਚੋਰ ਨੂੰ ਕਹਿੰਦੇ ਨੇ, ਸ਼ੁਭ ਗੁਣਾਂ ਰੂਪੀ ਧਨ ਦੇ ਚਰਾਉਣ ਵਾਲੇ, ਉਹ ਵੀ ਸਭ ਥੱਕ ਗਏ। ਜਿਹੜੇ ਦੂਤ ਆਪੋ ਆਪਣੀ ਤਰਫ ਜੀਵ ਨੂੰ ਭਰਮਾਉਂਦੇ ਸੀ ਉਹ ਹੁਣ ਕੀ ਲੈਣ ਆਉਣਗੇ ਜਦੋਂ ਸਰੀਰ ਹੀ ਛੱਡਤਾ। ਫਿਰ ਉੱਥੇ ਕਾਮ ਕ੍ਰੋਧ ਹੁਣ ਵੀ ਭੱਜ ਜਾਂਦੇ ਨੇ। ਥਾਕਾ ਮਨ ਕੁੰਚਰ ਔਰ ਥਾ ਕਾ ਤੇਜ ਸੂਤ ਧਰ ਰਮਤੇ। ਜਿਸ ਮਨ ਦੇ ਤੇਜ ਰੂਪੀ ਸੂਤਰ ਨੂੰ ਧਾਰ ਕੇ ਇੰਦਰੀਏ ਫਿਰਦੇ ਸੀ, ਫਿਰਦੇ ਥਾਂ ਵਿਖੇ ਰਹਿਣ ਵਾਲਾ ਮਨ ਰੂਪੀ ਹਾਥੀ ਵੀ ਥੱਕ ਗਿਆ ਹੈ। ਸੋ ਜਿਹਦੇ ਜਿਸ ਮਨ ਦੇ ਤੇਜ ਹੁੰਦਾ ਬਲ ਦੇ ਸੂਤ ਤੋਂ ਪਾਪ ਪ੍ਰਕਾਰ ਨੂੰ ਧਾਰ ਕੇ ਇੰਦਰੀਏ ਰਮਤੇ ਫਿਰਦੇ ਹੁੰਦੇ ਸੀ। ਮ੍ਰਿਤਕ ਭਏ ਦਸੈ ਬੰਧ ਛੂਟੇ, ਮਿੱਤਰ ਭਾਈ ਸਭ ਛੋਰੇ। ਜੋਗੀ ਦੇ ਮ੍ਰਿਤੂ ਹੋਣ ਤੇ ਦਸਾਂ ਪੁਰਾਣਾਂ ਦੇ ਬੰਧਨ ਖੁੱਲ ਗਏ, ਜੋਗੀ ਨੇ ਮਿੱਤਰ ਭਾਈ ਸਾਹਿਬ ਛੱਡ ਦਿੱਤੇ ਨੇ। ਕਹਿਤ ਕਬੀਰ ਆ ਜੋ ਹਰ ਧਿਆਵੈ ਜੀਵਤ ਬੰਧਨ ਤੋੜੇ। ਕਬੀਰ ਜੀ ਫਰਮਾਉਂਦੇ ਜੋਗੀ ਨੇ ਤਾਂ ਮਰ ਕੇ ਬੰਧਨ ਤੋੜੇ ਨੇ ਯੋਗਾਭਿਆਸੀ ਹੋਣ ਕਰਕੇ, ਪ੍ਰੰਤੂ ਜੋ ਭਗਤੀ ਮਾਰਗ ਲਾ ਕੇ ਹਰੀ ਨੂੰ ਧਿਆਉਂਦਾ ਉਹਨੇ ਜਿਉਂਦਿਆਂ ਜੀਵਨ ਦੀਆਂ ਹੀ ਬੰਧਨ ਤੋੜ ਦਿੱਤੇ ਨੇ। ਉਹ ਕਿਵੇਂ? ਕਹਿੰਦੇ ਹਰੀ ਦੇ ਧਿਆਉਣ ਕਰਕੇ ਜਿਹਨੂੰ ਬ੍ਰਹਮ ਗਿਆਨ ਹੋਇਆ, ਹੁਣ ਉਸ ਬ੍ਰਹਮ ਗਿਆਨੀ ਦੀ ਦਸ਼ਾ ਕਥਨ ਇਉਂ ਕਰਦੇ ਆ। ਇਹ ਤਾਂ ਅਸੀਂ ਯੋਗ ਮਤ ਚ, ਹੁਣ ਬ੍ਰਹਮ ਗਿਆਨ ਚ ਕਹਿੰਦੇ ਨੇ। ਕਹਿੰਦੇ ਅਗਿਆਨ ਕਾਲ ਵਿੱਚ ਸਰੀਰ ਰੂਪੀ ਨਗਰ ਵਿੱਚੋਂ ਗਗਨ ਹੁੰਦਾ ਲੋਭ, ਲੋਭ ਦੇ ਸਹਿਤ ਅਨੇਕਾਂ ਹੀ ਵਾਸ਼ਨਾ ਰੂਪ ਬੂੰਦਾਂ ਵਰਦੀਆਂ ਸਨ। ਪਰ ਹੁਣ ਬ੍ਰਹਮ ਗਿਆਨ ਹੋਣ ਕਰਕੇ ਕੀ ਹੋਇਆ? ਗਗਨ ਨਗਰ ਇੱਕ ਬੂੰਦ ਨਾ ਵਰਖ ਹੈ। ਸਰੀਰ ਰੂਪੀ ਨਗਰ ਵਿੱਚੋਂ ਗਗਨ ਹੁੰਦਾ ਆਕਾਸ਼, ਸੋ ਉੱਪਰੋਂ ਲੋਭ ਦੇ ਸਹਿਤ ਇੱਕ ਵੀ ਵਾਸ਼ਨਾ ਰੂਪੀ ਬੂੰਦ ਨਹੀਂ ਵਰਦੀ। ਪਹਿਲਾਂ ਤਾਂ ਬਸ ਐਂ ਹੁੰਦਾ ਉਹ ਲੈ ਲਓ ਉਹ ਖਾ ਲਓ, ਇਹ ਲੋਭ ਹੀ ਹੋਈ ਜਾਂਦਾ ਸੀ ਮਨ ਦੇ ਅੰਦਰ। ਨਾਦ ਕਹਾਂ ਜੋ ਸਮਾਨਾ, ਮੋਹ ਸੰਬੰਧੀ ਜਿਹੜਾ ਸ਼ਬਦ ਦਾ ਪਤਾ ਹੀ ਨਹੀਂ ਜੋ ਕਿੱਥੇ ਸਮਾ ਗਿਆ। ਮੋਹ ਸੰਬੰਧੀ ਜਿਹੜਾ ਨਾਦ ਹੁੰਦਾ ਸੀ ਅੰਦਰ, ਸ਼ਬਦ ਹੁੰਦਾ ਸੀ, ਇਹ ਮੇਰੀਆਂ ਚੀਜ਼ਾਂ, ਇਹ ਮੇਰੀਆਂ ਜਿਹੜੀਆਂ ਕਰਦਾ ਸੀ। ਬ੍ਰਹਮ ਗਿਆਨ ਹੋਣ ਤੇ ਉਹ ਸਭ ਕੁਛ ਮੁੱਕ ਗਿਆ, ਮੇਰ ਤੇਰ ਖਤਮ ਹੋ ਗਈ। ਗੁਰੂ ਨਾਨਕ ਸਾਹਿਬ ਦੀ ਸਾਖੀ ਸੁਣੀ ਆਪਾਂ ਨੇ, ਬਈ ਕੋਈ ਮੰਗਤਾ ਆਉਣਾ ਬਸ ਆਹ ਕੰਬਲ ਖੇਸ ਗੜਬੀਆਂ ਛਾਂਪਾਂ ਛੱਲੇ ਜੋ ਹੱਥ ਚਾਹ ਫੜਾ ਲੈਣਾ, ਕੋਈ ਆਪਣਤ ਨਹੀਂ ਹੈ। ਇਸ ਪ੍ਰਕਾਰ ਕਹਿੰਦੇ ਹਰ ਇੱਕ ਦੇ ਬੂਹੇ ਤੇ ਜਾ ਕੇ ਜੋ ਸ਼ਬਦ ਉਚਾਰੇ ਸੀ ਨਾਦ, ਸੋ ਭਾਵ ਹੱਥ ਅੱਡ ਕੇ ਮੰਗਦੇ ਸੀ, ਉਹ ਹੁਣ ਪਤਾ ਨਹੀਂ ਕਿੱਧਰ ਸਮਾ ਗਿਆ, ਹੁਣ ਮੰਗਦਾ ਹੀ ਨਹੀਂ ਕਿਸੇ ਥਾਂ ਤੋਂ। ਆੜ ਆੜ ਕੋ ਫਿਰਤ ਢੂੰਡ ਤੇ ਮਨ ਸਗਲ ਤ੍ਰਿਸ਼ਨ ਬੁੱਝ ਗਈ, ਤ੍ਰਿਸ਼ਨ ਹੀ ਬੁੱਝ ਗਈ। ਆੜ ਦਾਮ ਕੋ ਸ਼ੀਪਰ ਹੋਇਓ ਲਾਖੀਣਾ, ਵੈਸੇ ਹੀ ਲੱਖਾਂ ਵਾਲਾ ਬਣ ਗਿਆ ਹੁਣ, ਹੁਣ ਤਾਂ ਦੂਜੇ ਨੂੰ ਦਿੰਦਾ। ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸਲੇ ਸਿਧਾਨਾ। ਆਤਮ ਤੇ ਅਨਾਤਮ ਦੇ ਵਿਚਾਰ ਕਰਨ ਵਾਲੇ ਜੋ ਪਰਮਹੰਸ ਤੱਤਵੇਤਾ ਮਹਾਤਮਾ ਹਨ, ਉਹਨਾਂ ਦੁਆਰੇ ਆਪਣੀ ਆਤਮਾ ਨੂੰ ਲੈ ਕੇ ਪਰਾਰੂਪ ਬ੍ਰਹਮ ਵਿਆਪਕ ਮਾਇਆਪਤੀ ਪਰਮਾਤਮਾ ਵਿੱਚੋਂ ਬ੍ਰਹਮ ਗਿਆਨੀ ਸਿਧਾਨਾ ਲੀਨ ਹੋ ਗਿਆ। ਜਿਉਂਦੇ ਜੀ ਹੀ ਬ੍ਰਹਮ ਗਿਆਨ ਚ ਲੀਨ ਹੋਣ ਕਰਕੇ, ਪਰਮਾਤਮਾ ਚ ਅਭੇਦ ਹੋਣ ਕਰਕੇ ਜੀਵਨ ਮੁਕਤ ਹੋ ਜਾਂਦਾ ਬ੍ਰਹਮ ਗਿਆਨੀ। ਜਿਉਂਦਿਆਂ ਹੀ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਨੂੰ ਬੇਨਤੀ ਕੀਤੀ ਸੀ, ਕਹਿੰਦੇ ਮਰੇ ਹੋਏ ਨੂੰ ਮੁਕਤੀ ਨਾ ਦਿਓ। ਕਹਿੰਦੇ ਕਿਉਂ? ਲੋਕਾਂ ਨੂੰ ਕੀ ਪਤਾ ਲੱਗੂ ਨਾਮਦੇਵ ਮੁਕਤ ਹੋ ਗਿਆ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਾ ਕੋਇਲਾ, ਮੈਂ ਜਿਉਂਦੇ ਨੂੰ ਮੁਕਤੀ ਦਿਓ। ਸੋ ਇਸ ਪ੍ਰਕਾਰ ਹੈ ਕਿ ਜੀਵਨ ਮੁਕਤ ਆਨੰਦ ਸਾਹਿਬ ਦੇ ਪਾਠ ਵਿੱਚੋਂ ਬਖਸ਼ਿਸ਼ ਹੁੰਦੀ, ਜੀਵਨ ਮੁਕਤੀ ਆਨੰਦ ਸਾਹਿਬ ਬਖਸ਼ਿਸ਼ ਕਰਦੇ ਨੇ। ਬਾਬਾ ਬੋਲ ਤੇ ਕਹਾਂ ਗਏ। ਅਗਿਆਨ ਕਾਲ ਵਿੱਚ ਪਰਮੇਸ਼ਰ ਨੂੰ ਬਾਬਾ ਕਹਿੰਦੇ ਸੀ, ਆਪਣੇ ਆਪ ਨੂੰ ਸੇਵਕ ਮੰਨਦੇ ਸੀ, ਦੋ ਸੀਗੇ ਕਿ ਮੈਂ ਸੇਵਕ ਹਾਂ ਉਹ ਪਰਮੇਸ਼ਰ ਹੈ। ਇਹ ਭੇਦਵਾਦ ਵਾਲੇ ਬਚਨ ਹੁਣ ਬ੍ਰਹਮ ਗਿਆਨ ਹੋਣ ਕਰਕੇ ਹੁਣ ਖਤਮ ਹੋ ਗਏ। ਨਾ ਮੈਂ ਬਾਬਾ ਉਹਨੂੰ ਕਹਿੰਦਾ, ਨਾ ਮੈਂ ਆਪਣੇ ਆਪ ਨੂੰ ਸੇਵਕ, ਅਸੀਂ ਇੱਕੋ ਹੀ ਹੋ ਗਏ ਦੋਵੇਂ। ਜੀਵ ਅਤੇ ਈਸ਼ਵਰ ਦੀ ਅਭੇਦਤਾ ਹੋ ਗਈ ਆਪਸ ਵਿੱਚ, ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਦੇਹੀ ਕੇ ਸੰਗ ਰਹਿਤੇ, ਕਹਿੰਦੇ ਜਦੋਂ ਮੈਨੂੰ ਅਗਿਆਨ ਸੀ, ਅਗਿਆਨ ਕਾਲ ਵਿੱਚ ਦੇਹੋ ਹੰਗ ਦੇ ਨਾਲ ਰਹਿੰਦੇ ਸੀ, ਮੈਂ ਦੇਹ ਹੀ ਹਾਂ। ਹੁਣ ਬ੍ਰਹਮ ਗਿਆਨ ਹੋਣ ਕਰਕੇ ਦੇਹੋ ਹੰਗ ਵੱਲੋਂ ਅਸੰਗ ਹੋ ਗਏ ਹਾਂ, ਵੱਖਰੇ ਹੋ ਗਏ, ਦੇਹ ਵਾਲੇ ਆਤਮਾ ਦੇ ਨਾਲ ਰਹਿਣਾ ਕਰਦੇ ਹਾਂ। ਆਤਮਾ ਅੰਦਰ ਜਿਹੜੀ ਸੀ, ਹੁਣ ਮੈਂ ਪਹਿਲਾਂ ਮੈਂ ਸਰੀਰ ਨਾਲ ਸੀਗਾ ਅਗਿਆਨ ਕਾਲ ਵਿੱਚ, ਜਦੋਂ ਮੈਨੂੰ ਪਤਾ ਲੱਗਿਆ ਸਰੀਰ ਤਾਂ ਮਿੱਟੀ ਆ, ਮੈਂ ਇਹਨੂੰ ਛੱਡ ਕੇ ਅੰਦਰਲੀ ਆਤਮਾ ਨਾਲ ਜੁੜ ਗਿਆ, ਉੱਥੇ ਬ੍ਰਹਮ ਗਿਆਨ ਹੋ ਗਿਆ। ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ ਰਹਾਓ। ਅਗਿਆਨ ਕਾਲ ਵਿੱਚ ਸੁਰਤ ਹੁੰਦਾ ਗ੍ਰੰਥਾਂ ਵਿੱਚ ਲਿਖੇ ਹੋਏ ਦੇ ਅਨੁਸਾਰ ਜੋ ਨਿਰਣਾ ਕਰਦੇ ਸੀ ਅਤੇ ਕਥਾ ਵਾਰਤਾ ਕਹਿੰਦੇ ਸੀ। ਬ੍ਰਹਮ ਗਿਆਨ ਹੋਣ ਕਰਕੇ ਹੁਣ ਪਤਾ ਹੀ ਨਹੀਂ ਕਿੱਧਰ ਨੂੰ ਚਲਿਆ ਗਿਆ। ਪਹਿਲਾਂ ਤਾਂ ਐਵੇਂ ਟਾਰਾਂ ਮਾਰਦੇ ਸੀ ਗੱਲਾਂ ਬਾਤਾਂ। ਸੋ ਜਿਵੇਂ ਕੋਈ ਪ੍ਰੋਫੈਸਰ ਸੀ ਚੰਗਾ, ਉਹ ਪੜ੍ਹਾ ਰਿਹਾ ਸੀ ਕਲਾਸ ਨੂੰ, ਮੌਤ ਬਾਰੇ ਦੱਸ ਰਿਹਾ ਸੀ। ਉਹ ਮੌਤ ਬਾਰੇ ਦੱਸ ਰਿਹਾ, ਉੱਥੇ ਇੱਕ ਹੀ ਬੰਦਾ ਪ੍ਰਗਟ ਹੋ ਗਿਆ। ਉਹ ਬੰਦਾ ਹੱਸੀ ਜਾਵੇ, ਕਹਿੰਦਾ ਤੈਨੂੰ ਪਤਾ ਵੀ ਇਹ ਮੌਤ ਹੁੰਦੀ ਕੀ ਹੈ, ਇਹਨਾਂ ਨਿਆਣਿਆਂ ਨੂੰ ਪੜ੍ਹਾਈ ਜਾਂਦਾ। ਇਸ ਪ੍ਰਕਾਰ ਹੈ ਕਿ ਜਿਹੜੀਆਂ ਹੁਣ ਆਪਾਂ ਗੱਲਾਂ ਕਰਦੇ ਹਾਂ ਨਾ, ਇਹ ਗੱਲਾਂ ਹੋਰ ਹੁੰਦੀਆਂ ਨੇ। ਜਦੋਂ ਗਿਆਨ ਹੋ ਜਾਂਦਾ ਉੱਥੇ ਜਾ ਕੇ ਇਹ ਗੱਲਾਂ ਤੇ ਹਾਸਾ ਆਉਂਦਾ ਵੀ ਅਸੀਂ ਕਿਹੀਆਂ ਗੱਲਾਂ ਕਰਦੇ ਸੀ, ਉਹ ਗਿਆਨ ਹੋਰ ਚੀਜ਼ ਹੁੰਦੀ ਫਿਰ। ਇਸ ਪ੍ਰਕਾਰ ਜਿਹੜਾ ਬ੍ਰਹਮ ਗਿਆਨ ਹੁੰਦਾ ਉੱਥੇ ਜਾ ਕੇ ਆਪਣੀਆਂ ਛੋਟੀਆਂ ਗੱਲਾਂ ਤੇ ਹਾਸਾ ਆਉਂਦਾ। ਜੋ ਇਹ ਜਾਣੋ ਸੋ ਇਹ ਨਾਹੀਂ, ਬਜਾਵਨ ਹਾਰੋ ਕਹਾਂ ਗਇਓ ਜਿਹਨੇ ਉਹ ਮੰਦਰ ਕੀਨਾ। ਵੇਦ ਰੂਪੀ ਢੋਲ ਦੇ ਬਜਾਵਣ ਹਾਰੋ ਪਾ ਬਜਾਉਣ ਵਾਲਾ ਮਨ ਹੁਣ ਪਤਾ ਨਹੀਂ ਕਿੱਥੇ ਚਲਿਆ ਗਿਆ, ਜਿਸ ਮਨ ਨੇ ਵੇਦ ਰੂਪੀ ਢੋਲ ਬਣਾਇਆ ਰਚਿਆ। ਸੋ ਵੇਦ ਦਾ ਈਸ਼ਵਰ ਕ੍ਰਿਤ ਹੈ, ਆਪਨੇ ਮਨ ਕ੍ਰਿਤ ਕਿਹਾ, ਇਹਦਾ ਕੀ ਕਾਰਨ ਹੈ? ਕਹਿੰਦੇ ਇਹ ਮਨ ਹੀ ਹੈ ਤਾਂ ਸਾਰਾ ਕੁਛ। ਇਹੋ ਮਨ ਸ਼ਕਤੀ, ਇਹੋ ਮਨ ਸੀਓ। ਇਹ ਮਨ ਮਾਇਆ ਨਾਲ ਮਿਲ ਕੇ ਮਾਇਆ ਰੂਪ ਹੋ ਜਾਂਦਾ ਹੈ, ਸੀਓ ਹੁੰਦਾ ਕਲਿਆਣ ਸਰੂਪ, ਪਰਮਾਤਮਾ ਨਾਲ ਮਿਲ ਕੇ ਪਰਮੇਸ਼ਰ ਰੂਪ ਹੋ ਜਾਂਦਾ। ਇੱਥੇ ਸੀਓ ਜਿਹੜਾ ਉਹ ਕਹਿੰਦੇ ਨਾ ਸੇਵ, ਦੇਹ ਸੇਵਾ ਬਰ ਮੋਹੇ ਇਹ ਹੈ, ਸ਼ੁਭ ਕਰਮ ਤੇ ਕੰਮ ਹੋਣਾ ਤਰੋਂ, ਉੱਥੇ ਸੀਓ ਉਹ ਸੇਵ ਕਹਿ ਲੈਂਦੇ। ਜੇ ਸੀਓ, ਸੀਓ ਹੁੰਦੀ ਕਲਿਆਣ ਜਾਂ ਸੇਵ ਹੁੰਦੀ ਕਲਿਆਣ ਸਰੂਪ। ਮਹਾਂਦੇਵ ਕੋ ਕਹਿ ਸਦਾ ਸੇਵ, ਨਿਰੰਕਾਰ ਕਾ ਚੀਨ ਮੈਂ ਭੇਵ। ਕਹਿੰਦੇ ਕਲਿਆਣ ਰੂਪ ਸਰੂਪ ਪਰਮਾਤਮਾ ਨਾਲ ਮਿਲ ਕੇ ਪਰਮੇਸ਼ਰ ਰੂਪ ਹੋ ਜਾਂਦਾ। ਜਿਸ ਕਾਲ ਵਿੱਚ ਪਰਮੇਸ਼ਰ ਸਰੂਪ ਹੁੰਦਾ ਹੈ, ਸੋ ਉਸ ਕਾਲ ਵਿੱਚ ਵੇਦਾਂ ਨੂੰ ਉਚਾਰਦਾ। ਇਸ ਕਰਕੇ ਮਨ ਨੂੰ ਹੀ ਵੇਦਾਂ ਦਾ ਕਰਤਾ ਮੰਨ ਲਿਆ। ਵੇਦ ਨੂੰ ਆਪ ਜੀ ਨੇ ਹੀ ਢੋਲ ਕਿਹਾ ਜਾਂ ਹੋਰ ਕਿਸੇ ਨੇ ਕਿਹਾ? ਸੋ ਇਸ ਪ੍ਰਕਾਰ ਗੁਰੂ ਅਰਜਨ ਸਾਹਿਬ ਨੇ ਵੀ ਕਿਹਾ, ਮੰਦਲ ਵੇਦ ਸੇ ਬਾਜਣੋ ਘਣੋ ਧੜੀਐ ਜੋਏ। ਸਾਰਿਆਂ ਦੇ ਬਜਾਵਨਹਾਰੋ ਬਣਾਉਣ ਵਾਲਾ ਜੋ ਅਗਿਆਨ ਹੈ, ਉਸ ਦਾ ਪਤਾ ਹੀ ਨਹੀਂ ਜੋ ਕਿੱਥੇ ਚਲਿਆ ਗਿਆ, ਜਿਸ ਅਗਿਆਨ ਨੇ ਸਾਰਾ ਮੰਦਰ ਹੁੰਦਾ ਸੰਸਾਰ ਰਚਿਆ। ਸੰਸਾਰ ਆਪਣੇ ਦਿਮਾਗ ਨਾਲ ਹੀ ਰਚਿਆ ਜਾਂਦਾ। ਜਿਵੇਂ ਇੱਕ ਕਹਾਣੀਕਾਰ ਇੱਕ ਫਿਲਮ ਦੀ ਕਹਾਣੀ ਬਣਾਉਂਦਾ, ਫਿਰ ਉਹ ਫਿਲਮ ਬਣਾ ਲੈਂਦੇ ਨੇ, ਉਹ ਸਾਰੀ ਮਨ ਚੋਂ ਹੀ ਕਾਢ ਨਿਕਲੀ ਹੁੰਦੀ, ਉਈ ਫਾਲਤੂ ਦੀਆਂ ਗੱਲਾਂ ਜਿਹੀਆਂ ਬਣਾ ਕੇ। ਅੱਜ ਕੱਲ੍ਹ ਸੀਰੀਅਲ ਜੇ ਬੜੇ ਬਣਾਉਂਦੇ ਲੋਕ, ਉਹ ਦੇਖੀ ਜਾਂਦੇ ਨੇ, ਕੁਛ ਵੀ ਨਹੀਂ ਹੁੰਦਾ ਉਹਦੇ 'ਚ, ਸਾਰੀਆਂ ਗੱਲਾਂ ਜਿਹੀਆਂ ਬਣਾ ਕੇ ਐਵੇਂ ਐਵੇਂ ਮਨ ਦੀਆਂ ਕਾਢਾਂ ਜੀਆਂ, ਬਸ ਇੱਕ ਐਵੇਂ ਟਾਈਮ ਪਾਸ ਜਿਹਾ ਕਰਦੇ ਲੋਕ ਦੇਖ ਦੇਖ। ਮਨ ਸੰਸਾਰ ਨੂੰ ਰਚ ਲੈਂਦਾ ਬੈਠਾ ਬੈਠਾ, ਸੰਕਲਪ ਵਿਕਲਪ, ਜਿਵੇਂ ਸ਼ੇਖ ਚਿੱਲੀ ਨੇ ਰਚਿਆ ਸੀ, ਕਹਿੰਦੇ ਇਸ ਪ੍ਰਕਾਰ ਤੇਲ ਦਾ ਕੁੱਪਾ ਚੱਕੋ, ਇੱਕ ਸਿਪਾਹੀ ਕਹਿੰਦਾ ਤੈਨੂੰ ਇੱਕ ਪੈਸਾ ਦਊਂਗਾ, ਚੱਕ ਕੇ ਤੁਰਿਆ ਗਿਆ, ਕਹਿੰਦੇ ਇੱਕ ਪੈਸੇ ਦੇ ਫਿਰ ਮੈਂ ਮੁਰਗੀ ਲਊਂ, ਉਹ ਤੋਂ ਫਿਰ ਆਂਡੇ ਆਂਡੇ ਹੋਣਗੇ, ਫਿਰ ਉਹ ਫਿਰ ਹੋਰ ਮੁਰਗੀਆਂ, ਫਿਰ ਹੋਰ ਆਂਡੇ, ਫਿਰ ਮੈਂ ਹੋਰ ਬਣਾਊਂ। ਪਤਾ ਨਹੀਂ ਕਿੰਨਾ ਅਮੀਰ ਬਣ ਗਿਆ, ਤੁਰਿਆ ਤੁਰਿਆ ਜਾਂਦਾ, ਗੱਲਾਂ ਨਾਲ ਹੀ ਸੰਸਾਰ ਰਚ ਲਿਆ। ਫਿਰ ਵਿਆਹ ਹੋ ਜਾਏਗਾ, ਬੱਚੇ ਹੋਣਗੇ, ਫਿਰ ਮੇਰਾ ਬੱਚਾ ਆ ਕੇ ਕਹੇਗਾ ਪਿਤਾ ਜੀ ਖੀਰ ਖਾ ਲਓ, ਮੈਂ ਕਹਾਂ ਮੈਂ ਨਹੀਂ ਖਾਣੀ, ਐਂ ਜ਼ੋਰ ਨਾਲ ਸਿਰ ਹਿਲਾਇਆ, ਉਹ ਕੁੱਪਾ ਸਿਰ ਤੋਂ ਡਿੱਗ ਪਿਆ। ਉਹ ਕਹਿੰਦਾ ਮੇਰਾ ਤੇਲ ਰੁੜਤਾ, ਕਹਿੰਦਾ ਮੇਰਾ ਸਾਰਾ ਟੱਬਰ ਰੁੜ ਗਿਆ, ਤੇਰਾ ਤੇਲ ਹੀ ਰੁੜਿਆ ਹੈ। ਖਿਆਲੀਓ ਹੀ ਦੁਨੀਆ ਬਣਾ ਲੈਂਦਾ ਮਨ ਆਪਣਾ। ਇਹ ਸਾਰਾ ਸੰਸਾਰ ਮਨ ਨਹੀਂ ਰਚਿਆ ਹੋਇਆ, ਅਗਿਆਨ ਨੇ ਰਚਿਆ ਹੋਇਆ ਹੈ। ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ। ਅਗਿਆਨ ਕਾਲ ਵਿੱਚ ਭੇਦ ਵਾਲੀ ਦ੍ਰਿਸ਼ਟੀ ਹੋਣ ਕਰਕੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਇਹ ਸਾਖੀ ਹੈ, ਇਹ ਸਾਖ ਹੈ। ਜੋ ਇੰਦਰੀਆਂ ਨੂੰ ਸੱਤਾ ਦੇ ਰਿਹਾ ਉਹਨੂੰ ਸਾਖੀ ਕਹਿੰਦੇ ਨੇ, ਇੰਦਰੀਆਂ ਨੂੰ ਸਾਖ ਕਹਿੰਦੇ ਨੇ। ਇਹ ਪੱਕਾ ਰੱਖ ਲੈਣਾ ਆਪਣੇ ਮਨ, ਜਦੋਂ ਸਾਖੀ ਚੇਤਨ ਕਹਾਂਗੇ ਨਾ, ਤਾਂ ਇੰਦਰੀਆਂ ਨੂੰ ਸੱਤਾ ਦੇਣ ਵਾਲਾ ਸਾਖੀ ਚੇਤਨ ਆਤਮਾ ਆਪਣੇ ਅੰਦਰ ਹੀ ਹੁੰਦਾ, ਸ਼ਾਖਾ ਹੁੰਦੀਆਂ ਇੰਦਰੀਆਂ। ਸੋ ਇਹ ਜਿਹੜਾ ਸ਼ਬਦ ਬ੍ਰਹਮ ਹੈ, ਇਹ ਜਗਤ ਹੈ, ਇਹ ਅਲੱਗ ਅਲੱਗ ਭਾਸਦਾ ਆਪਾਂ ਨੂੰ। ਪਰ ਜਿਸ ਵੇਲੇ ਬ੍ਰਹਮ ਗਿਆਨ ਹੋਇਆ, ਉਸ ਵੇਲੇ ਭੇਦਵਾਦ ਵਾਲੀ ਕੋਈ ਸੁਰਤ ਜਿਹੜੀ ਗਿਆਤ ਉਤਪੰਨ ਨਹੀਂ ਹੁੰਦੀ। ਬ੍ਰਹਮ ਗਿਆਨ ਦੇ ਵਿੱਚ ਇਹ ਜਾ ਕੇ ਸਭ ਚੀਜ਼ਾਂ ਮੁੱਕ ਜਾਂਦੀਆਂ ਨੇ, ਕਿਉਂਕਿ ਬ੍ਰਹਮ ਗਿਆਨ ਨੇ ਅਗਿਆਨ ਦਾ ਸਾਰਾ ਤੇਜ ਖਤਮ ਕਰ ਦਿੱਤਾ। ਜਿਵੇਂ ਆਪਣਾ ਸੁਹਣ ਹਨੇਰਾ, ਹਨੇਰੇ 'ਚ ਕਈ ਚੀਜ਼ਾਂ ਐਵੇਂ ਪ੍ਰਤੀਤ ਜਾਂ ਉਹ ਜਾਨਵਰ ਖੜਾ, ਉਹ ਐਂ ਖੜਾ, ਹਨੇਰੇ 'ਚ ਡਰ ਜਿਹਾ ਲੱਗਦਾ, ਉਹ ਸਾਰੇ ਪਾਸੇ ਹਨੇਰਾ ਹੀ ਹਨੇਰਾ, ਤਾਰੇ ਵੀ ਦਿਖਦੇ ਨੇ, ਆਕਾਸ਼ ਕਾਲਾ ਹੋਇਆ ਪਿਆ, ਥੱਲੇ ਵੀ ਕਾਲਖ। ਪਰ ਜਦੋਂ ਦਰਖਤ ਵੀ ਕਾਲੇ ਹੋ ਗਏ ਹਨੇਰੇ ਨਾਲ। ਜਦੋਂ ਦਿਨ ਚੜਿਆ ਉਹ ਸਾਰਾ ਹਨੇਰਾ ਸੂਰਜ ਨੇ ਖਾ ਲਿਆ, ਫਿਰ ਉਹ ਸਭ ਚੀਜ਼ਾਂ ਮੁੱਕ ਜਾਂਦੀਆਂ। ਇਸ ਤਰ੍ਹਾਂ ਬ੍ਰਹਮ ਗਿਆਨ ਹੋਣ ਦੇ ਨਾਲ ਅਗਿਆਨ ਮੁੱਕ ਜਾਂਦਾ। ਸਰਵਨਨ ਬਿਕਲ ਪਏ ਸੰਗ ਤੇਰੇ ਇੰਦਰੀ ਕਾ ਬਲ ਥਾਕਾ। ਅਗਿਆਨ ਕਾਲ ਵਿੱਚ ਕੰਨ ਤੇਰ ਮੇਰ ਵਾਲੇ ਬਚਨਾਂ ਦੇ ਸੁਣਨ ਦੇ ਸੰਗੀ ਸੀ, ਹੁਣ ਬ੍ਰਹਮ ਗਿਆਨ ਹੋਣ ਕਰਕੇ ਤੇਰ ਮੇਰ ਵਾਲੇ ਬਚਨਾਂ ਦੇ ਸੁਣਨ ਤੋਂ ਵਿਆਕਲ ਹੋ ਗਏ ਆ, ਤੇਰ ਮੇਰ ਵਾਲੇ ਬਚਨਾਂ ਨੂੰ ਨਹੀਂ ਸੁਣਦੇ। ਅਤੇ ਨੱਕ ਅੱਖਾਂ ਆਦਿ ਇੰਦਰੀਆਂ ਦਾ ਬਲ ਵੀ ਥੱਕ ਗਿਆ। ਇੰਦਰੀਆਂ ਹੁਣ ਵਿਸ਼ਿਆਂ ਨੂੰ ਉਤਪੰਨ ਨਹੀਂ ਕਰਦੀਆਂ, ਬ੍ਰਹਮ ਗਿਆਨ ਚ ਸ਼ਾਂਤ ਚਿੱਤ ਹੋ ਗਿਆ। ਚਰਨ ਰਹੇ ਕਰ ਢਰਕ ਪਰੇ ਹੈ ਮੁਖੋਂ ਨਾ ਨਿਕਸੈ ਬਾਤਾ। ਪੈਰ ਖੋਟੇ ਰਸਤੇ ਵੱਲੋਂ ਤੁਰਨੋਂ ਰਹਿ ਗਏ, ਹੱਥ ਚੋਰੀ ਆਦਿ ਕੋਲੋਂ ਰਹਿ ਗਏ, ਤੇ ਮੂੰਹ ਵਿੱਚੋਂ ਵੀ ਕੋਈ ਸੰਸਾਰਕ ਗੱਲ ਨਹੀਂ ਨਿਕਲਦੀ, ਕਿਉਂਕਿ ਇੰਨੀ ਉੱਚੀ ਗਿਆਨ ਚ ਚਲਿਆ ਗਿਆ। ਛੋਟੀਆਂ ਛੋਟੀਆਂ ਗੱਲਾਂ ਸਭ ਵਿਸਰ ਗਈਆਂ ਹੁਣ। ਜਿਵੇਂ ਨਿਆਣਾ ਛੋਟਾ ਜਿਹਾ ਹੁੰਦਾ, ਨਿੱਕੀ ਨਿੱਕੀਆਂ ਗੱਲਾਂ ਕਰਦਾ, ਵੱਡਾ ਹੋ ਕੇ ਉਹਨਾਂ ਗੱਲਾਂ ਤੇ ਹਾਸਾ ਆਉਂਦਾ। ਪਹਿਲੇ ਨਿੱਕੇ ਹੁੰਦੇ ਛੋਟੇ ਛੋਟੇ ਘਰ ਜੇ ਬਣਾਈ ਜਾਂਦੇ, ਨਿੱਕਾ ਜਿਹਾ ਮਕਾਨ ਜਿਹਾ, ਨਕਲੀ ਜਿਹੀਆਂ ਚੀਜ਼ਾਂ ਜੀਆਂ। ਵੱਡਾ ਹੋ ਕੇ ਹੱਸਦਾ ਵੀ ਇਹ ਛੋਟੇ ਹੁੰਦੇ ਅਸੀਂ ਖਿਡੌਣੇ ਖੇਡਦੇ ਹੁੰਦੇ ਸੀ। ਇਸੇ ਤਰ੍ਹਾਂ ਜਿਹੜੀ ਨਕਲੀ ਅਵਸਥਾ ਗਿਆਨ ਦੀ, ਉਹਦੇ ਚ ਆਪਾਂ ਜਦੋਂ ਬ੍ਰਹਮ ਗਿਆਨ ਚ ਜਾਂਦੇ ਹਾਂ ਤਾਂ ਆਪ ਨੂੰ ਹਾਸਾ ਆਉਂਦਾ। ਥਾਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਭਰਮ ਤੇ। ਪੰਜ ਦੂਤ ਕਾਮ ਆਦਿਕ ਜਿਹੜੇ ਸੀ, ਤਸਕਰ ਜਿਹੜੇ ਚੋਰ ਸੀ, ਅਗਿਆਨ ਕਾਲ ਵਿੱਚ ਜੋ ਆਪੋ ਆਪਣੀ ਤਰਫ ਭਰਮਾਉਂਦੇ ਸੀ, ਉਹ ਹੁਣ ਬ੍ਰਹਮ ਗਿਆਨ ਹੋਣ ਕਰਕੇ ਸਾਰੇ ਥੱਕ ਗਏ, ਹੁਣ ਡਰਦੇ, ਸਾਰੇ ਸੇਵਾ ਕਰਦੇ, ਉਲਟੀ ਹੁਣ ਸੇਵਾ ਕਰਨ ਲੱਗ ਗਏ। ਥਾਕਾ ਮਨ ਕੁੰਚਰ ਉਰ ਥਾਕਾ ਤੇਜ ਸੂਤ ਧਰ ਰਮ ਤੇ। ਮਨ ਰੂਪੀ ਜਿਹੜਾ ਕੁੰਚਰ ਹਾਥੀ ਸੰਸਾਰਕ ਪਦਾਰਥਾਂ ਦੇ ਗ੍ਰਹਿਣ ਕਰਨ ਵੱਲੋਂ ਥੱਕ ਗਿਆ, ਤੇ ਹਿਰਦਾ ਵੀ ਥੱਕ ਗਿਆ। ਜਿਸ ਅਗਿਆਨ ਦੇ ਤੇਜ ਰੂਪੀ ਸੂਤਰ ਨੂੰ ਧਾਰ ਕੇ ਜਿਹੜੇ ਮਨ ਆਦਿਕ ਇੰਦਰੀਏ ਰਮਤੇ ਫਿਰਦੇ ਸੀ, ਚਾਰੇ ਪਾਸੇ ਐਵੇਂ ਘੁੰਮਦੇ ਫਿਰਦੇ ਸੀ ਅਗਿਆਨਤਾ ਕਰਕੇ, ਉਹ ਅਗਿਆਨ ਦਾ ਭਾਵ ਹੋ ਗਿਆ। ਹੁਣ ਇੰਦਰੀਆਂ ਕਿਤੇ ਜਾਂਦੀਆਂ ਨਹੀਂ, ਕਿਉਂ ਮਨ ਟਿਕ ਗਿਆ, ਇੰਦਰੀਆਂ ਦੇ ਸ਼ਟਰ ਬੰਦ ਹੋ ਗਏ, ਬਸ ਅੱਖਾਂ ਹੀ ਨਹੀਂ ਖੁੱਲਦੀਆਂ, ਕੰਨ ਵੀ ਬੰਦ ਹੋ ਗਏ। ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਹੋ ਗਿਆ। ਮ੍ਰਿਤਕ ਭਏ ਦਸੈ ਬੰਦ ਛੂਟੇ ਮਿੱਤਰ ਭਾਈ ਸਭ ਛੋਰੇ। ਜਿਸ ਵੇਲੇ ਜੀਵਤ ਭਾਵ ਤੋਂ ਮਰੇ ਤਾਂ ਦਸੋ ਦਿਸ਼ਾ ਦੇ ਸਾਰੇ ਬੰਧਨ ਟੁੱਟ ਗਏ, ਅਤੇ ਮਿੱਤਰ ਭਾਈ ਭੈਣ ਆਦਿ ਸੰਬੰਧੀਆਂ ਦੇ ਸਾਰੇ ਸੰਕਲਪ ਛੱਡ ਦਿੱਤੇ। ਹੁਣ ਕਹਿਤ ਕਬੀਰਾ ਜੋ ਹਰ ਧਿਆਵੈ ਜੀਵਨ ਬੰਧਨ ਤੋਰੇ। ਕਬੀਰ ਜੀ ਫਰਮਾਉਂਦੇ, ਜਿਹੜੇ ਪੁਰਸ਼ ਹਰੀ ਨਾਮ ਨੂੰ ਧਿਆਉਂਦੇ ਆ ਉਹਨੂੰ ਬ੍ਰਹਮ ਗਿਆਨ ਉਸ ਪੁਰਸ਼ ਨੂੰ ਹੀ ਹੁੰਦਾ। ਜਿਹਨੂੰ ਬ੍ਰਹਮ ਗਿਆਨ ਹੁੰਦਾ ਉਹਨੇ ਜੀਵਦਿਆਂ ਜੀਵਦਿਆਂ ਜਿਉਂਦਿਆਂ ਜਿਉਂਦਿਆਂ ਦੁਨੀਆਂ ਦੇ ਸਾਰੇ ਬੰਧਨ ਤੋੜ ਦਿੱਤੇ ਨੇ, ਜਿਉਂਦੇ ਜੀ ਮੁਕਤ ਹੋ ਗਿਆ। ਆਸਾ ਇੱਕ ਤੁਕੇ ਚਾਰ ਸਰਪਣੀ ਤੇ ਉੱਪਰ ਨਹੀਂ ਬਲੀਆ। ਇੱਕ ਦਿਨ ਗਰਮੀ ਦੇ ਮੌਸਮ ਵਿੱਚ ਕਬੀਰ ਜੀ ਬਾਹਰ ਬੈਠੇ ਕਥਾ ਕਰ ਰਹੇ, ਸੰਗਤ ਜੁੜੀ ਹੋਈ ਸੀ, ਕਿਸੇ ਪਾਸਿਓਂ ਸਰਪਣੀ ਨਿਕਲ ਆਈ। ਲੋਕ ਉੱਠ ਕੇ ਰੌਲਾ ਪਾਉਣ ਲੱਗ ਪਏ ਕਿ ਸੱਪ ਹੋਏ ਸੱਪ ਹੋਏ। ਰੌਲੇ ਦੇ ਸ਼ਾਂਤ ਕਰਨ ਵਾਸਤੇ ਕਬੀਰ ਜੀ ਕਹਿਣ ਲੱਗੇ, ਸਰਪਣੀ ਸਰਪਣੀ ਕਿਆ ਕਹੋ ਭਾਈ, ਕੀ ਰੌਲਾ ਪਾਇਆ, ਸੱਪ ਹੋਏ ਸੱਪ ਹੋਏ। ਆਸਾ ਰਾਗ ਦੇ ਚ ਇੱਕ ਤੁਕੇ ਦੇ ਚਾਰ ਸ਼ਬਦ ਆਉਣਗੇ। ਕਹਿੰਦੇ ਭਾਈ ਸਰਪਣੀ ਸਰਪਣੀ ਕਿਆ ਕਹਿ ਰਹੇ ਹੋ, ਇਹ ਸਰਪਣੀ ਪਾਸੋਂ ਕਿਉਂ ਡਰਦੇ ਹੋ? ਜੋ ਮਾਇਆ ਰੂਪ ਸਰਪਣੀ ਹਮੇਸ਼ਾ ਰੋਜ਼ ਡੰਗ ਮਾਰਦੀ, ਉਹ ਤੋਂ ਤਾਂ ਬਚਦੇ ਨਹੀਂ ਤੁਸੀਂ। ਇੱਕ ਦਿਨ ਕੀ ਸਰਪਣੀ ਨਿਕਲੀ, ਕਿੰਨਾ ਰੌਲਾ ਪਾਉਂਦੇ ਹੋ? ਰੋਜ਼ ਡੰਗਦੀ ਮਾਇਆ ਸਰਪਣੀ ਤੇ ਉੱਪਰ ਨਹੀਂ ਬਲੀਆ। ਮਾਇਆ ਰੂਪ ਸਰਪਣੀ ਤੋਂ ਉੱਪਰ ਹੋਰ ਕੋਈ ਬਲ ਵਾਲਾ ਨਹੀਂ, ਕਿਉਂਕਿ ਇਹਨੇ ਤਾਂ ਸਾਰਿਆਂ ਨੂੰ ਹੀ ਖਾ ਲਿਆ। ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ। ਜਿਸ ਮਾਇਆ ਨੇ ਸਾਰਿਆਂ ਦੇ ਮੁਖੀ ਬ੍ਰਹਮਾ ਵਿਸ਼ਨੂੰ ਸ਼ਿਵ ਇਹਨਾਂ ਤਿੰਨਾਂ ਨੂੰ ਛਲ ਲਿਆ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾਲੀ ਤਿਸ ਭਾਉ ਬਹੁਤ ਦਿਖਾਇਆ। ਮਾਇਆ ਹੋਏ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਇਹ ਤਾਂ ਹਰੇਕ ਨੂੰ ਹੀ ਖਾ ਜਾਂਦੀ ਹੈ। ਸੋ ਬ੍ਰਹਮਾ ਨੂੰ ਕਿਵੇਂ ਛਲਿਆ? ਜਿਸ ਵੇਲੇ ਬ੍ਰਹਮਾ ਨੇ ਸੰਸਾਰ ਦੀ ਰਚਨਾ ਉਤਪੰਨ ਕੀਤੀ ਤਾਂ ਸੰਸਾਰ ਵਿੱਚ ਕੋਈ ਵੀ ਨਾ ਠਹਿਰੇ, ਤੂੰਬੀ ਲੈ ਕੇ ਸਾਰੇ ਜੰਗਲ ਨੂੰ ਚਲੇ ਜਾਣ। ਦੁਨੀਆਂ ਦੇ ਵਸਾਉਣ ਵਾਸਤੇ ਬ੍ਰਹਮਾ ਨੇ ਫਿਰ ਲੜਕੀ ਪੈਦਾ ਕੀਤੀ, ਸੋ ਉਹਨੂੰ ਵੇਖ ਕੇ ਬ੍ਰਹਮਾ ਪਹਿਲੇ ਆਪ ਹੀ ਮੋਹਿਤ ਹੋ ਗਿਆ। ਇਹ ਪ੍ਰਸੰਗ ਭਾਈ ਗੁਰਦਾਸ ਜੀ ਨੇ ਲਿਖਿਆ, ਚਾਰੇ ਵੇਦ ਵਿਖਾਣ ਦਾ ਚਤਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ ਵੇਖ ਸੁਰਸਤੀ ਰੂਪ ਲਮਾਣਾ। ਸੋ ਇਸ ਕਰਕੇ ਉਸ ਵੇਲੇ ਸੁਰਸਤੀ ਆਪਣੇ ਧਰਮ ਦੀ ਰੱਖਿਆ ਵਾਸਤੇ ਉੱਠ ਭੱਜੀ। ਇਸ ਤਰ੍ਹਾਂ ਇਹਨਾਂ ਦੇ ਪ੍ਰਸੰਗ ਨੇ ਸਾਰੇ। ਵਿਸ਼ਨੂੰ ਨੂੰ ਇਹਨੇ ਛੱਡ ਲਿਆ, ਸ਼ਿਵ ਜੀ ਨੂੰ ਇਸੇ ਪ੍ਰਕਾਰ ਮਾਇਆ ਰੂਪ ਹੋ ਕੇ ਅਸਲ ਚ ਇਹ ਛੱਡਦਾ, ਮਾਇਆ ਛੱਡ ਲੈਂਦੀ ਸਾਰਿਆਂ ਨੂੰ, ਕਿਉਂਕਿ ਅਸਲ ਵਿੱਚ ਪਰਮੇਸ਼ਰ ਦਾ ਦੂਜਾ ਪੱਖ ਹੀ ਮਾਇਆ। ਉਹ ਜਾਣ ਕੇ ਇਹੋ ਜਿਹੀ ਚੀਜ਼ ਬਣਾਈ ਹੈ, ਇਹ ਆਪਾਂ ਨੂੰ ਪਰਖਣ ਵਾਸਤੇ ਸਾਰਿਆਂ ਨੂੰ, ਵੱਡਿਆਂ ਵੱਡਿਆਂ ਨੂੰ ਇਹ ਠੱਗ ਲੈਂਦੀ ਹੈ। ਮਾਰ ਮਾਰ ਸਰਪਨੀ ਨਿਰਮਲ ਜਲ ਪੈਂਠੀ, ਸਭ ਸੰਸਾਰੀ ਜੀਵਾਂ ਨੂੰ ਮਾਰ ਮਾਰ ਕੇ, ਜਾਂ ਕਹਿ ਲਓ ਬ੍ਰਹਮ ਲੋਕ ਨੂੰ ਮਾਰ ਕੇ, ਵਿਸ਼ਨੂੰ ਲੋਕ ਨੂੰ ਮਾਰ ਕੇ, ਸ਼ਿਵ ਲੋਕ ਨੂੰ ਮਾਰ ਕੇ, ਇੰਦਰ ਲੋਕ ਨੂੰ ਮਾਰ ਕੇ, ਮਾਇਆ ਰੂਪ ਸਰਪਣੀ ਨਿਰਮਲ ਨਾਮ ਜਲ ਵਾਲੇ ਸਤਸੰਗ ਸਰੋਵਰ ਚ ਪ੍ਰਵੇਸ਼ ਕਰ ਗਈ। ਕਿਸੇ ਨੂੰ ਤਾਂ ਮਾਰ ਹੁੰਦਾ ਕਾਮਦੇਵ ਰੂਪ ਹੋ ਕੇ, ਕਿਸੇ ਨੂੰ ਮਾਰ ਹੁੰਦਾ ਵਿਆਹ ਰੂਪ ਕ੍ਰੋਧ ਰੂਪ ਹੋ ਕੇ ਮਾਰਦੀ ਹੈ। ਜਿਨ ਤ੍ਰਿਭਵਨ ਡਸੀਅਲੇ ਗੁਰਪ੍ਰਸਾਦ ਡੀਠੀ ਰਹਾਓ, ਕਹਿੰਦੇ ਜਿਸ ਮਾਇਆ ਨੇ ਤਿੰਨਾਂ ਲੋਕਾਂ ਦੇ ਜੀਵਾਂ ਨੂੰ ਡੰਗਿਆ ਨਾ, ਉਹ ਮਾਇਆ ਨੂੰ ਗੁਰਾਂ ਦੀ ਕਿਰਪਾ ਨਾਲ ਮੈਂ ਵੇਖਿਆ ਕਿ ਬੜੀ ਖੋਟੀ ਆ। ਕਹਿੰਦੇ ਰਹਾਓ ਵਿਸ਼ਰਾਮ ਦੇ ਕੇ, ਕਹਿੰਦੇ ਨੇ ਬਲਵੰਤ ਵਿਆਪ ਰਹੀ ਸਭ ਮਹੀ, ਅਵਰ ਨਾ ਜਾਣ ਸਕੋ ਮਰਮਾ ਗੁਰ ਕਿਰਪਾ ਤੇ ਲਹੀ। ਸਰਪਨੀ ਸਰਪਨੀ ਕਿਆ ਕਹੋ ਭਾਈ, ਉਹ ਭਾਈ ਤੁਸੀਂ ਇਹ ਪ੍ਰਤੱਖ ਸਪਣੀ ਸਪਣੀ ਕੀ ਕਹਿੰਦੇ ਹੋ, ਜਿਹੜੀ ਅਸਲੀ ਸਪਣੀ ਉਹਨੂੰ ਪਛਾਣੋ। ਜਿਨ ਸਾਚ ਪਛਾਣਿਆ ਤਿੰਨ ਸਰਪਨੀ ਖਾਈ, ਜਿਹਨੇ ਸੱਚੇ ਵਾਹਿਗੁਰੂ ਨੂੰ ਪਛਾਣਿਆ ਉਹ ਤੱਤਵੇ ਤਾਂ ਮਹਾਤਮਾ ਨੇ ਮਾਇਆ ਰੂਪ ਸਰਪਣੀ ਖਾਈ ਆ, ਭਾਵ ਕਰਤੀ ਮਿਥਿਆ ਰੂਪ ਜਾਣ ਲਈ। ਜਦੋਂ ਅਵਸਥਾ ਉੱਪਰ ਜਾਂਦੀ ਉਦੋਂ ਜਿਹੜੀ ਸਟੇਜ ਆਪਾਂ ਧਰਤੀ ਤੇ ਦੇਖਦੇ ਹਾਂ ਕਾਰਾਂ ਚ, ਇਹ ਹੋਰ ਚੀਜ਼ ਹੁੰਦੀ। ਜਦ ਜਹਾਜ਼ ਚ ਹੁੰਦੇ ਹਾਂ ਉਦੋਂ ਆਪਾਂ ਹੋਰ ਅਵਸਥਾ ਚ ਹੁੰਦੇ ਹਾਂ, ਉਦੋਂ ਰਾਹ ਚ ਇਹ ਚੀਜ਼ਾਂ ਨਹੀਂ ਆਉਂਦੀਆਂ। ਕਿਉਂ? ਜਦੋਂ ਬ੍ਰਹਮ ਗਿਆਨ ਤੇ ਜਾਂਦੇ ਹਾਂ ਫੇਰ ਇਹਦੀ ਪਛਾਣ ਆਉਂਦੀ ਮਾਇਆ ਕੀ ਚੀਜ਼ ਹੈ। ਸਰਪਣੀ ਤੇ ਆਨ ਛੂਛ ਨਹੀਂ ਅਵਰਾ, ਮਾਇਆ ਰੂਪ ਸਰਪਣੀ ਤੋਂ ਬਿਨਾਂ ਅਵਰਾ ਹੁੰਦਾ ਹੋਰ ਕਿਸੇ ਵਿੱਚ ਛੂਛ ਤੁੱਛ ਤਾਂ ਨਹੀਂ। ਸਰਪਣੀ ਜੀਤੀ ਕਹਾਂ ਕਰੈ ਜਮਰਾ, ਜਿਹੜੇ ਬੰਦੇ ਨੇ ਮਾਇਆ ਰੂਪ ਸਰਪਣੀ ਜਿੱਤ ਲਈ ਹੈ ਉਹਨੂੰ ਜਮ ਰਾਜਾ ਕੀ ਕਰ ਸਕਦਾ, ਭਾਵ ਉਹਨੂੰ ਕੋਈ ਸਜ਼ਾ ਹੀ ਨਹੀਂ ਦੇ ਸਕਦਾ। ਇਹ ਸਰਪਣੀ ਤਾਂ ਕੀ ਕੀਤੀ ਹੋਈ। ਸੋ 481 ਅੰਗ ਤੇ ਫਰਮਾਉਂਦੇ ਇਹ ਸਰਪਣੀ ਮਾਇਆ ਕਰਮਾਂ ਦੇ ਅਨੁਸਾਰ ਉਹ ਪਰਮਾਤਮਾ ਨੇ ਆਪਾਂ ਨੂੰ ਲਗਾਉਣਾ ਕੀਤੀ ਹੈ। ਬਲ ਅਬਲ ਕਿਆ ਇਸ ਤੇ ਹੋਈ, ਚੇਤਨ ਦੇਵ ਤੋਂ ਬਿਨਾਂ ਇਸ ਅਬਲ ਇਸਤਰੀ ਤੋਂ ਬਲ ਕੀ ਹੋ ਸਕਦਾ, ਕਿਉਂਕਿ ਰਾਮ ਦੀ ਸੱਤਾ ਤੋਂ ਬਿਨਾਂ ਆਪਣੇ ਆਪ ਨੂੰ ਇਹ ਕੁਝ ਨਹੀਂ ਕਰ ਸਕਦੀ। ਮੱਖੀ ਰਾਮ ਕੀ ਤੂੰ ਮੱਖੀ, ਰੱਬ ਦੀ ਮੱਖੀ ਹੈ ਤੂੰ ਮਾਇਆ। ਬਲ ਤੋਂ ਅਬਲ ਰਹਿਤ ਹੈ, ਅਬਲ ਦਾ ਮਤਲਬ ਹੁੰਦਾ ਰਹਿਤ, ਇਹਦੇ ਚ ਕੋਈ ਆਪਣਾ ਬਲ ਨਹੀਂ, ਇਹ ਤੂੰ ਡਰੋ ਨਾ। ਕਹਿੰਦੇ ਇਹਦੇ ਪਾਸੋਂ ਆਪਣੇ ਆਪ ਭੋਲਾ ਕੀ ਹੋ ਸਕਦਾ, ਕਿਉਂਕਿ ਇਸਤਰੀ ਜੋ ਹੋਈ, ਮਰਦ ਜਿਤਨਾ ਬਲ ਔਰਤ ਵਿੱਚ ਕਦੇ ਨਹੀਂ ਹੋ ਸਕਦਾ, ਭਾਵ ਜਿਤਨਾ ਬਲ ਬ੍ਰਹਮ ਵਿੱਚ ਆ ਉਹਨਾਂ ਮਾਇਆ ਚ ਨਹੀਂ। ਮਾਇਆ ਨੂੰ ਤਾਂ ਸੱਤਾ ਪਰਮੇਸ਼ਰ ਨੇ ਦਿੱਤੀ ਹੋਈ ਹੈ, ਇਹ ਤਾਂ ਉਹਦੇ ਤੇ ਬਲ ਰੱਖਦੀ। ਜਿਹੜਾ ਬੰਦਾ ਪਰਮੇਸ਼ਰ ਨਹੀਂ ਜਪਦਾ, ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ ਉਹਦੇ ਤੇ ਇਹ ਫਿਰ ਜ਼ੋਰ ਨਹੀਂ ਪਾ ਸਕਦੀ, ਪਿਆਰਿਆਂ ਤੇ ਜ਼ੋਰ ਨਹੀਂ ਪਾਉਂਦੀ। ਕਹਿੰਦੀ ਫਿਰ ਮੇਰਾ ਪਰਮੇਸ਼ਰ ਸੱਤਾ ਖਿੱਚ ਲੂ ਮੇਰੇ ਕੋਲੋਂ, ਜਿਵੇਂ ਕਿਸੇ ਦੇ ਘਰੋਂ ਆਪਾਂ ਬਿਜਲੀ ਦੀ ਤਾਰ ਲੈ ਕੇ ਬਲਬ ਜਗਾਏ ਹੋਣ, ਜੇ ਉਹਦੇ ਨਾਲ ਹੀ ਲੜ ਪਈ, ਅਗਲਾ ਘਰੋਂ ਤਾਰ ਕੱਟ ਦੂ ਮਗਰੋਂ ਆਪਣੇ ਘਰ ਤਾਂ ਹਨੇਰਾ ਹੋ ਜਾਊਗਾ। ਮਾਇਆ ਵੀ ਕਹਿੰਦੀ ਜੇ ਪਰਮੇਸ਼ਰ ਦੀ ਬੰਦਗੀ ਕਰਨ ਵਾਲਿਆਂ ਨੂੰ ਮੈਂ ਪਰੇਸ਼ਾਨ ਨਹੀਂ ਕਰਦੀ, ਪਰਮਾਤਮਾ ਮੇਰਾ ਕਨੈਕਸ਼ਨ ਹੀ ਕੱਟ ਦੂਗਾ ਇਸ ਤਰ੍ਹਾਂ ਤਾਂ। ਇਹ ਬਸਤੀ ਤਾਂ ਬਸਤ ਸਰੀਰ ਆ, ਜਿੰਨਾ ਚਿਰ ਇਹ ਮਾਇਆ ਹਿਰਦੇ ਚ ਵਸਦੀ ਆ ਉਨਾ ਚਿਰ ਜੀਵ ਸਰੀਰਾਂ ਚ ਵਸਦਾ। ਜਿਸ ਵੇਲੇ ਇਹ ਤੀਹ ਤੋਂ ਪਾਵਤੀ ਆ, ਮਾਇਆ ਵਸੀਕਾਰ ਹੋ ਗਈ, ਤਾਂ ਸਰੀਰਾਂ ਵੱਲੋਂ ਜੀਵ ਦੀ ਵੀ ਬਸ ਹੋ ਗਈ, 84 ਲੱਖ ਜੂਨ ਦੇ ਫੇਰੇ ਵੱਲੋਂ ਮੁਕਤ ਹੋ ਗਿਆ। ਸੋ ਇਸ ਤੀਆ ਦੇ ਵਸੀ ਹੋਣ ਕਰਕੇ, ਵਸੀਕਾਰ ਹੋਣ ਕਰਕੇ ਸਰੀਰ ਸ਼ੁਭ ਗੁਣਾਂ ਨਾਲ ਵਸਦਾ। ਗੁਰ ਪ੍ਰਸਾਦ ਸਹਿਜ ਤਰੇ ਕਬੀਰਾ, ਕਬੀਰ ਜੀ ਕਹਿੰਦੇ ਗੁਰਾਂ ਦੀ ਕਿਰਪਾ ਕਰਕੇ ਅਸੀਂ ਸਹਿਜ ਹੁੰਦੀ ਸੁਖੈਨ ਹੀ ਸੌਖੇ ਹੀ ਸੰਸਾਰ ਸਮੁੰਦਰ ਤੋਂ ਤਰ ਗਏ ਹਾਂ। ਗੁਰਾਂ ਦੀ ਕਿਰਪਾ ਕਰਕੇ ਸਹਿਜ ਅਵਸਥਾ ਵਾਲੇ ਜੋ ਗਿਆਨਵਾਨ ਹਨ ਉਹ ਇਸ ਮਾਇਆ ਤੋਂ ਤਰ ਗਏ, ਬਚ ਗਏ ਨੇ। ਸੋ ਉਹਨਾਂ ਦੀ ਇਹ ਦਾਸੀ ਬਣ ਜਾਂਦੀ ਹੈ, ਦਾਸੀ ਹੋ ਕੇ ਉਹਨਾਂ ਅੱਗੇ ਬੇਨਤੀਆਂ ਕਰਦੀ ਹੈ। ਆਸਾ ਕਹਾਂ ਸੁਹਾਨ ਕਹੋ ਸਿਮਰਤ ਸੁਨਾਏ, ਕਿਸੇ ਅਨਧਕਾਰੀ ਬੰਦੇ ਨੂੰ ਕੋਈ ਉਪਦੇਸ਼ ਦੇ ਰਿਹਾ ਸੀ ਜਿਹੜਾ ਯੋਗ ਨਹੀਂ ਸੀ, ਉਸ ਵੱਲ ਦੇਖ ਕੇ ਕਬੀਰ ਜੀ ਕਹਿੰਦੇ ਉਹ ਇਹਨੂੰ ਕਾਹਨੂੰ ਸੁਣਾਈ ਜਾਂਦਾ, ਇਹਨੂੰ ਕਿਹੜਾ ਪਤਾ ਕਿਸੇ ਗੱਲ ਦਾ। ਕਬੀਰ ਜੀ ਉਹਨੂੰ ਪ੍ਰਮਾਣ ਦੇ ਕੇ ਦੱਸਦੇ ਨੇ, ਕਹਾਂ ਸੁਹਾਨ ਕਹੋ ਸਿਮਰਤ ਸੁਨਾਏ, ਸੁਹਾਨ ਨਾਮ ਕੂਕਰ ਦਾ ਹੈ। ਕਹਿੰਦੇ ਕੂਕਰ ਨੂੰ ਸਿਮਰਤੀਆਂ ਦਾ ਪਾਠ ਸੁਣਾਉਣ ਦਾ ਕੀ ਲਾਭ ਹੈ, ਕੋਈ ਲਾਭ ਹੈ? ਖੱਟ ਸ਼ਾਸਤਰ ਮੂਰਖ ਹੈ ਸੁਨਾਇਆ, ਜੈਸੇ ਦਹਿ ਦਿਸ ਪਵਨ ਚੁਲਾਇਆ, ਇਹਨੂੰ ਕਾਹਦੇ ਲਈ ਸੁਣਾਉਣਾ? ਕਹਿੰਦੇ ਕਹਾਂ ਸਾਕਤ ਪਹਿ ਹਰ ਗੁਣ ਗਾਏ, ਜਿਵੇਂ ਦੁਸ਼ਟ ਪੁਰਸ਼ ਦੇ ਕੋਲ ਹਰੀ ਦੇ ਗੁਣ ਗਾਉਣ ਦਾ ਕੀ ਲਾਭ ਹੈ, ਕੋਈ ਲਾਭ ਹੁੰਦਾ? ਬਿਨ ਕਣ ਖਲਹਾਨ ਜੈਸੇ ਗਾਹਨ ਪਾਇਆ, ਤਿਉਂ ਸਾਕਤ ਤੇ ਕੋਨਾ ਬਰਾਸਾਇਆ। ਐਵੇਂ ਦਾਣੇ ਹੋਣ ਨਾ ਵਿੱਚ ਐਵੇਂ ਉਹਨੂੰ ਪਾਈ ਜਾਵੇ, ਭਾਵ ਪਹਿਲਾਂ ਗਾਹ ਪਾਉਂਦੇ ਹੁੰਦੇ ਸੀਗੇ, ਹੁਣ ਮਸ਼ੀਨ ਹੁੰਦੀ ਹੈ ਦਾਣੇ ਕੱਢਣ ਵਾਲੀ। ਦਾਣੇ ਤਾਂ ਹੈ ਨਹੀਂ, ਕਣਕ ਚ ਐਵੇਂ ਪਾਈ ਜਾਓ ਬਸ, ਤੂੜੀ ਬਣ ਜਾਓ, ਹੋਰ ਕੀ ਬਣਨਾ। ਰਾਮ 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 ਰਮੇ ਰਮ ਰਹੀ ਹੈ, ਮਨ ਕਰਕੇ ਰਾਮ ਨੂੰ ਉਚਾਰਦੇ ਰਹੀਏ, ਬਾਣੀ ਕਰਕੇ ਰਾਮ ਨੂੰ ਉਚਾਰਦੇ ਰਹੀਏ, ਸਰੀਰ ਕਰਕੇ ਵੀ ਰਾਮ ਨੂੰ ਉਚਾਰਦੇ ਰਹੀਏ। ਰਾਮ ਜੋ ਰਮਿਆ ਹੋਇਆ, ਰਾਮ ਸੁੰਦਰ ਹੈ, ਉਹਨੂੰ ਹਰ ਵੇਲੇ ਰਮੇ ਹੁੰਦਾ ਉਚਾਰਦੇ ਰਹੀਏ। ਸਾਕਤ ਸਿਉ ਭੂਲ ਨਹੀਂ ਕਹੀ ਐ ਰਹਾਉ, ਪਰ ਦੁਸ਼ਟ ਬੰਦੇ ਨਾਲ ਭੁੱਲ ਕੇ ਵੀ ਕੋਈ ਉਪਦੇਸ਼ ਵਾਲੀ ਗੱਲ ਨਾ ਕਰੋ, ਕਿਉਂਕਿ ਅਧਿਕਾਰੀ ਤੋਂ ਬਿਨਾਂ ਨਿਸਫਲ ਜਾਂਦਾ, ਅੱਗਿਓਂ ਮਖੌਲ ਹੀ ਕਰੂਗਾ ਕਿ ਤੂੰ ਪੜ੍ਹ ਲੈ, ਤੂੰ ਬਾਣੀ ਪੜ੍ਹ ਲੈ, ਤੈਨੂੰ ਨਹੀਂ ਪੜ੍ਹਨੀ ਆਉਂਦੀ। 200 ਗੱਲਾਂ ਸੁਣ ਕੇ ਵੀ ਤਾਂ ਚੁੱਪ ਹੀ ਕਰਾਂਗੇ ਫਿਰ ਆਪਾਂ। ਵਿਣ ਗਾਹਕ ਗੁਣ ਵੇਚੀ ਆ ਤੌ ਗੁਣ ਸਹਿੰਗੋ ਜਾਏ। ਸੋ ਇਸ ਕਰਕੇ ਕਹਿੰਦੇ ਹਨ, ਕਊਆ ਕਹਾਂ ਕਪੂਰ ਚਰਾਏ ਚਰਾਏ। ਸੋ ਚਰਾਏ ਪਾਠ ਹੈ, ਚਰਾਉਣਾ ਖਵਾਉਣਾ। ਕਾਂ ਨੂੰ ਕਪੂਰ ਦੀ ਵਾਸ਼ਨਾ ਚੜਾਉਣ ਕਰਕੇ ਕੀ ਲਾਭ ਹੈ ਕਿ ਉਹਨੇ ਕੋਈ ਕਾਂ ਕਾਂ ਬੋਲਣ ਵੱਲੋਂ ਹਟ ਜਾਣਾ। ਕਾਉ ਕਪੂਰ ਨਾਲ ਚੱਖਈ ਦੁਰਗੰਧ ਸੁਖਾਵੈ, ਹਾਥੀ ਨੀਰ ਨਵਾਈਐ ਨਵਾਲੀਐ ਸਿਰ ਛਾਰ ਉਡਾਵੈ। ਕਹਿ ਬਿਸੀਅਰ ਕਉ ਦੁੱਧ ਪੀ ਆਏ। ਬਿਸੀਅਰ ਹੁੰਦਾ ਸੱਪ ਨੂੰ ਦੁੱਧ ਪਿਆਉਣ ਦਾ ਕੀ ਫਾਇਦਾ, ਕੋਈ ਲਾਭ ਤਾਂ ਨਹੀਂ। ਸੱਪ ਨੂੰ ਦੁੱਧ ਪਿਆਉਣ ਕਰਕੇ ਦੂਣੀ ਜ਼ਹਿਰ ਹੀ ਵਧਣੀ ਹੈ, ਅੰਤ ਨੂੰ ਡਾਂਗੀ ਮਾਰਨਾ ਇਹਨੇ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਕਹਿੰਦੇ ਸਤਸੰਗਤ ਨਾਲ ਮਿਲਣ ਕਰਕੇ ਗੁਰੂ ਦੁਆਰਾ ਵਿਵੇਕ ਵਾਲੀ ਜਿਹੜੀ ਬੁੱਧੀ ਹੁੰਦੀ ਹੈ, ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਖੇਰਾ, ਵਿਵੇਕ ਬੁੱਧੀ ਸਾਰਿਆਂ ਨਾਲੋਂ ਸ੍ਰੇਸ਼ਠ ਹੁੰਦੀ ਹੈ। ਪਾਰਸ ਪਰਸ ਲੋਹਾ ਕੰਚਨ ਸੋਈ। ਜਿਸ ਤਰ੍ਹਾਂ ਪਾਰਸ ਨਾਲ ਛੋਹ ਕੇ ਲੋਹਾ ਸੋਨਾ ਹੋ ਜਾਂਦਾ, ਮਹਾਤਮਾ ਨਾਲ ਮਿਲ ਕੇ ਲੋਹੇ ਵਾਂਗੂ ਪਾਪੀ ਜੀਵ ਸੋਨੇ ਵਾਂਗ ਸ਼ੁੱਧ ਹੋ ਜਾਂਦਾ। ਸਾਕਤ ਸਵਾਨ ਸਭ ਕਰੇ ਕਰਾਇਆ। ਸਵਾਨ ਹੁੰਦਾ ਕੂਕਰ ਵਾਂਗੂ ਲੋਭੀ, ਜੋ ਸਾਕਤ ਪੁਰਸ਼ ਹੈ ਸਭ ਪੂਰਬਲੇ ਕਰਮਾਂ ਦਾ ਕਰਾਇਆ ਹੋਇਆ ਕਰਤਾਬੀ ਕਰਦਾ। ਜੋ ਧੁਰ ਲਿਖਿਆ ਸੋ ਕਰਮ ਕਮਾਇਆ। ਜੋ ਪਹਿਲੇ ਧੁਰੋਂ ਹੀ ਲੇਖ ਲਿਖਿਆ ਉਹੀ ਕਰਮ ਸਾਕਤ ਨੇ ਕਮਾਇਆ। ਸੋ ਅੰਮ੍ਰਿਤ ਲੈ ਲੈ ਨੀਮ ਸਿੰਚਾਈ। ਸੋ ਇਸ ਪ੍ਰਕਾਰ ਜਿਸ ਤਰ੍ਹਾਂ ਡੱਡੂ ਇੱਕ ਜਗ੍ਹਾ ਬੈਠਾ ਹੋਇਆ ਉੱਥੋਂ ਛਾਲ ਮਾਰ ਕੇ ਦੂਰ ਜਾ ਬੈਠਦਾ, ਵਿਚਲੀ ਜਗ੍ਹਾ ਐਵੇਂ ਲੰਘ ਜਾਂਦਾ, ਇਵੇਂ ਪਹਿਲੇ ਚੱਲਦੇ ਪ੍ਰਸੰਗ ਵਿੱਚ ਹੋਰ ਪ੍ਰਸੰਗ ਕਹਿ ਕੇ ਫਿਰ ਉਸੇ ਪ੍ਰਸੰਗ ਨਾਲ ਪ੍ਰਸੰਗ ਜਿਹੜਾ ਮਿਲਣਾ, ਇਹਨੂੰ ਮੰਡੂਕ ਪੁਲਤ ਪ੍ਰਸੰਗ ਕਹਿੰਦੇ ਨੇ। ਸੋ ਇਸ ਪ੍ਰਕਾਰ ਕਹਿੰਦੇ ਨੇ, ਕਊਆ ਕਹਾਂ ਕਪੂਰ ਚਰਾਏ, ਕਹਿ ਬਿਸੀਅਰ ਕਉ ਦੁੱਧ ਪੀ ਆਏ। ਪ੍ਰਸੰਗ ਅਨੁਸਾਰ ਇਹ ਤੁਕਾਂ ਮੇਲ ਖਾਂਦੀਆਂ। ਅੰਮ੍ਰਿਤ ਲੈ ਲੈ ਨੀਮ ਸਿੰਚਾਈ। ਦੁੱਧ ਸ਼ਹਿਦ ਆਦਿਕ ਅੰਮ੍ਰਿਤ ਨੂੰ ਲੈ ਲੈ ਕੇ ਨਿੰਮ ਦੇ ਬਿਰਖ ਨੂੰ ਜੇ ਸਿੰਚੀਏ ਸਾਰੇ ਜਾਣੇ। ਕਹਿਤ ਕਬੀਰ ਵਾਹ ਕੋ ਸਹਿਜ ਨਾ ਜਾਈ। ਕਬੀਰ ਜੀ ਕਹਿੰਦੇ ਉਹ ਨਿੰਮ ਦਾ ਜੋ ਸਹਿਜੇ ਕੌੜਾ ਸੁਭਾਅ ਨਹੀਂ ਜਾਣਾ। ਨਿੰਮ ਬਿਰਖ ਬਹੁ ਸੰਚੀ ਅੰਮ੍ਰਿਤ ਰਸ ਪਾਇਆ, ਬਿਸੀਅਰ ਮੰਤਰ ਵਿਸਾਹੀ ਹੈ ਬਹੁ ਦੁੱਧ ਪੀ ਆਇਆ। ਮਨਮੁਖ ਅਭਿੰਨ ਨਾ ਭਿੱਜਾ ਪੱਥਰ ਨਾ ਬਹਾਇਆ, ਬਿਖਮਹਿ ਅੰਮ੍ਰਿਤ ਸੰਚੀ ਹੈ ਬਿਹਕਾ ਫਲ ਪਾਇਆ। ਐਸੇ ਦੁਸ਼ਟ ਪੁਰਸ਼ਾਂ ਨੂੰ ਪਰਮੇਸ਼ਰ ਦਾ ਨਾਮ ਸੁਣਾਵਾਂ ਵੀ ਜਿਹੜਾ ਨਾ ਕਰੀਏ ਤਾਂ ਵੀ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਜਿੰਨਾ ਮਰਜ਼ੀ ਹੁਣ ਆਪਾਂ ਜ਼ੋਰ ਲਾਈ ਜਾਓ, ਆਹ ਬਾਣੀ ਪੜ੍ਹੀ, ਐਂ ਕਰੋ, ਆਉਂ ਕਰੋ, ਜਿਹਨੇ ਨਹੀਂ ਮੰਨਣਾ ਉਹਨੇ ਮੰਨਣਾ ਹੀ ਨਹੀਂ, ਉਹ ਪੁੱਠਾ ਹੀ ਬੋਲੀ ਜਾਊਗਾ, ਉਲਟਾ ਹੋਰ ਜ਼ਹਿਰ ਵਧਾਈ ਜਾਊਗਾ। ਲਓ ਇਹ ਹੁਣ ਕਥਾ ਹੁੰਦੀ ਆ, ਹੁਣ ਹੋਰ ਜ਼ਹਿਰ ਵੱਧ ਜਾਂਦੀ ਉਹਦੀ, ਕੀਰਤਨ ਸੁਣਨ ਤੇ ਹੋਰ ਜ਼ਹਿਰ ਵੱਧ ਜਾਂਦੀ ਹੈ। ਕਹਿੰਦੇ ਇਸੇ ਪ੍ਰਕਾਰ ਉਹ ਜਿੰਨੀਆਂ ਬੂੰਦਾਂ ਪੈਂਦੀਆਂ ਅੰਮ੍ਰਿਤ ਦੀਆਂ, ਸੋ ਤਵੇ ਦੇ ਉੱਤੇ ਪੈਣ ਵਾਲੀ ਗੱਲ ਆ ਉਹ ਸਾੜੀ ਜਾਂਦੀਆਂ। ਸੋ ਇਸ ਪ੍ਰਕਾਰ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਕੱਲ ਸਵੇਰ ਦੇ ਸਮੇਂ 'ਚ ਸ਼ਰਵਣ ਕਰਾਂਗੇ, 9 ਤੋਂ 10 ਜਾਂ 8:30 ਤੋਂ ਹੋ ਸਕਦਾ ਟਾਈਮ, ਕਿਉਂਕਿ ਆਨੰਦ ਕਾਰਜ ਹੁੰਦੇ ਨੇ। ਦੁਪਹਿਰ ਦੀ ਕਥਾ ਦਾ ਕੋਈ ਹਿਸਾਬ ਨਹੀਂ, ਜਦੋਂ ਆਨੰਦ ਕਾਰਜ ਸਮਾਪਤ ਹੋਣਗੇ ਉਦੋਂ। ਔਰ ਇਸੇ ਪ੍ਰਕਾਰ ਸ਼ਾਮ ਦੀ ਕਥਾ 6 ਤੋਂ 6, 6:00 ਦੇ ਸਮੇਂ 6:15 ਆਰੰਭ ਹੋ ਕੇ ਫਿਰ ਸੋ ਸਤਿਗੁਰੂ ਬਖਸ਼ਿਸ਼ ਕਰਨਗੇ 6:30। ਮਹਾਰਾਜ ਕਿਰਪਾ ਕਰਨ ਹੌਲੀ ਹੌਲੀ, ਕਿਉਂਕਿ ਭਗਤਾਂ ਦੀ ਬਾਣੀ ਹੈ, ਥੋੜ੍ਹੀ ਜਿਹੀ ਇਸ ਕਰਕੇ ਮਹਿੰਗੀ ਹੁੰਦੀ ਹੈ ਜਾਂ ਇਸ ਕਰਕੇ ਇਹਦੇ ਅੰਤਰੀਵ ਅਰਥ ਹੁੰਦੇ ਨੇ। ਮਹਾਰਾਜ ਨੇ ਥੋੜ੍ਹਾ ਜਿਹਾ ਕੰਮ ਗਾਹਾਂ ਆ ਕੇ ਸੌਖਾ ਕਰਤਾ ਸੀ ਦੇਸ਼ ਭਾਸ਼ਾ 'ਚ। ਪਹਿਲਾਂ ਅੰਤਰੀਵ 'ਚ ਜ਼ਿਆਦਾ ਚੱਲਦੀਆਂ ਹੁੰਦੀਆਂ ਸੀ ਗੱਲਾਂ, ਬਹੁਤ ਡੂੰਘਾ ਪ੍ਰਚਾਰ ਸਾਰਾ ਹੁੰਦਾ ਸੀ। ਹੌਲੀ ਹੌਲੀ ਜਿਉਂ ਜਿਉਂ ਬੁੱਧੀਆਂ ਮੰਦ ਪੈਂਦੀਆਂ ਜਾਂਦੀਆਂ ਨੇ, ਤਿਉਂ ਤਿਉਂ ਉਪਦੇਸ਼ ਹੋਰ ਸੌਖਾ ਹੋਈ ਜਾਂਦਾ ਹੁੰਦਾ। ਪਹਿਲਾਂ ਸੰਸਕ੍ਰਿਤ ਹੁੰਦੀ ਸੀ, ਉਹ ਸਮਝ ਹੀ ਨਹੀਂ ਸੀ ਲੱਗਦੀ ਹੁੰਦੀ। ਸੋ ਇਸ ਪ੍ਰਕਾਰ ਇਹ ਸੌਖਾ ਉਪਦੇਸ਼ ਮਹਾਰਾਜ ਨੇ ਫਿਰ ਵੀ ਬਹੁਤ ਸੌਖਾ ਕਰਕੇ ਬਖਸ਼ਿਸ਼ ਕੀਤਾ ਹੈ। ਵਾਹਿਗੁਰੂ ਵਾਹਿਗੁਰੂ।